ਲਿਖਿਆ ਪੱਲੇ ਪਾਏ ਗਰਭ ਵੰਜਾਈ ਹੈ। ਲੋ ਹਜ਼ੂਰ ਕਹਿੰਦੇ ਨੇ ਕਿਸੇ ਗੱਲ ਦਾ ਹੰਕਾਰ ਨਾ ਕਰੋ, ਕਬੀਰ ਗਰਭ ਨਾ ਕੀਜੀਏ, ਉੱਚਾ ਦੇਖ ਆਵਾਸ, ਆਜ ਕਾਲ ਪੋਇ ਲੇਟਣਾ ਉੱਪਰ ਜਾਮੈ ਕਾਸ, ਕਬੀਰ ਗਰਭ ਨਾ ਕੀਜੀਏ, ਦੇਹੀ ਦੇਖ ਸੁਰੰਗ, ਆਜ ਕਾਲ ਤਾਂ ਜਾਹੋਂਗੇ ਜੋ ਕਾਂਚਰੀ ਪੋਏ ਅੰਗ। ਹਜ਼ੂਰ ਕਹਿੰਦੇ ਨੇ ਗਰਭ ਵੰਜਾਈਆ ਪਾਈ ਹੰਕਾਰ ਛੱਡ ਦਿਓ, ਲਿਖਿਆ ਪੱਲੇ ਪਾਏ ਤੇ ਨਾਲ ਇਸ ਗੱਲ ਤੇ ਯਕੀਨ ਕਰੋ ਜੋ ਵਾਹਿਗੁਰੂ ਨੇ ਤੁਹਾਡੇ ਮੱਥੇ ਤੇ ਲੇਖ ਲਿਖਿਆ ਹੋਇਆ ਹੈ ਔਰ ਉਹੀ ਤੁਹਾਡੇ ਪੱਲੇ ਵਿੱਚ ਪਵੇਗਾ। ਭਾਵ ਜੋ ਵਾਹਿਗੁਰੂ ਨੇ ਸਾਡੇ ਮੱਥੇ ਤੇ ਲੇਖ ਲਿਖਿਆ ਹੈ ਨਾ, ਇਹ ਤੇ ਬਾਣੀ ਵਿੱਚ ਥਾਂ ਥਾਂ ਤੇ ਲਿਖਿਆ ਹੋਇਆ, ਹਾਥ ਕਲਮ ਅਗਮ ਮਸਤਕ ਲੇਖਾਵਤੀ, ਉਰਜ ਰਹੇ ਸਭ ਸੰਗ ਅਨੂਪ ਰੂਪ ਆਵਤੀ, ਸਭਨਾ ਲਿਖਿਆ ਬੁੜੀ ਕਲਾ। ਇਹ ਵੀ ਸਤਿਗੁਰੂ ਦੇ ਬਚਨ ਹੀ ਹਨ, ਲੇਖ ਨਾ ਮਿਟੀ ਇਹ ਸਖੀ ਜੋ ਲਿਖਿਆ ਕਰਤਾ, ਲਿਖਿਆ ਪੱਲੇ ਪਾਏ ਜੋ ਵਾਹਿਗੁਰੂ ਨੇ ਮੱਥੇ ਤੇ ਲੇਖ ਲਿਖ ਦਿੱਤਾ ਹੈ, ਵੀ ਉਹੀ ਸੁੱਖ ਦੁੱਖ ਜਸ ਅਪਜਸ ਸਾਡੇ ਪੱਲੇ ਵਿੱਚ ਪੈਂਦਾ ਹੈ। ਮਨਮੁਖੀਆ ਸਿਰ ਮਾਰ ਵਾਦ ਖਪਾਈਐ। ਲਹੁਣ ਅੱਗੇ ਇਸਤਰੀ ਰੂਪਕ ਵਿੱਚ ਉਪਦੇਸ਼ ਹੈ, ਜਿਹੜੀਆਂ ਮਨਮੁੱਖ ਇਸਤਰੀਆਂ ਨੇ, ਮਨਮੁੱਖ ਰੂਹਾਂ ਨੇ, ਉਹਨਾਂ ਦੇ ਸਿਰ ਉੱਤੇ ਮਾਰ ਪੈਂਦੀ ਹੈ। ਕਿਉਂ ਵਾਦ ਖਪਾਈਐ? ਉਹ ਆਪਣੇ ਖਸਮ ਨਾਲ ਵੀ ਝਗੜਾ ਕਰਦੀਆਂ ਨੇ ਅਤੇ ਝਗੜਿਆਂ ਦੇ ਵਿੱਚ ਹੀ ਖਪਾਈਐ ਅਤੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਲੈਂਦੀਆਂ ਨੇ। ਠੱਗ ਮੁੱਠੀ ਕੂੜਿਆਰ ਬੰਨ ਚਲਾਈਐ। ਬਈ ਜਿਹੜੀ ਮਨਮੁੱਖ ਰੂਹ ਕੂੜਿਆਰ ਝੂਠੀ ਇਸਤਰੀ ਹੈ, ਠੱਗ ਮੁੱਠੀ ਕੂੜਿਆਰ, ਉਸ ਝੂਠੀ ਨੂੰ ਤਾਂ ਠੱਗ ਨੇ ਲੁੱਟ ਲਿਆ, ਮੋਹ ਰੂਪੀ ਠੱਗ ਨੇ, ਹੰਕਾਰ ਰੂਪੀ ਠੱਗ ਨੇ ਉਸ ਨੂੰ ਲੁੱਟ ਲਿਆ ਹੈ। ਅਥਵਾ ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇਹ ਪੰਜ ਠੱਗ ਨੇ, ਰਾਜ ਮਾਲ ਰੂਪ ਜਾਤ ਅਤੇ ਜੋਬਨ, ਇਹਨਾਂ ਪੰਜ ਠੱਗਾਂ ਨੇ ਉਸ ਝੂਠੀ ਨੂੰ ਲੁੱਟ ਲਿਆ ਹੈ। ਬੰਨ ਚਲਾਈਐ ਅਤੇ ਉਸਨੂੰ ਪਾਈ ਫਿਰ ਇੱਥੇ ਬੰਨ ਕੇ ਅੱਗੇ ਜਮ੍ਹਾਂ ਦੇ ਰਸਤੇ ਵਿੱਚ ਤੁਰਿਆ ਜਾਂਦਾ ਹੈ। ਸਾਹਿਬ ਹਿਰਦੈ ਵਸਾਏ ਨਾ ਪੱਛੋ ਤਾਵੇਹੇ। ਲਓ ਹਜ਼ੂਰ ਕਹਿੰਦੇ ਨੇ ਜਿਹੜੀ ਜੀਵ ਰੂਪ ਇਸਤਰੀ ਉਹ ਸਾਹਿਬ ਮਾਲਕ ਪਤੀ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਵਸਾ ਲਵੇ, ਫਿਰ ਉਹ ਨਹੀਂ ਪਸ਼ਚਾਤਾਪ ਕਰਦੀ, ਉਹਨੂੰ ਨਹੀਂ ਪਛਤਾਵਾ ਕਰਨਾ ਪੈਂਦਾ। ਗੁਣਾ ਬਖਸ਼ਣ ਹਾਰ ਸ਼ਬਦ ਕਮਾਵੇਹੇ, ਕਿਉਂਕਿ ਉਹ ਵਾਹਿਗੁਰੂ ਗੁਨਾਹਾਂ ਨੂੰ ਬਖਸ਼ਣ ਵਾਲਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਬਿਰਧ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਧਾ। ਕਲਗੀਧਰ ਪਾਤਸ਼ਾਹ ਨੇ ਜਪ ਸਾਹਿਬ ਬਾਣੀ ਵਿੱਚ ਲਿਖਿਆ ਹੈ ਕਿ ਅਫਵਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ। ਸਤਿਗੁਰੂ ਕਹਿੰਦੇ ਨੇ ਉਹ ਵਾਹਿਗੁਰੂ ਸਾਰੇ ਅਫਵਲ ਦਾ ਅਰਥ ਹੈ ਮੁਆਫ ਕਰਨਾ, ਉਹ ਸਾਰੇ ਗੁਨਾਹਾਂ ਨੂੰ ਮਾਫ ਕਰਨ ਵਾਲਾ ਹੈ, ਗੁਨਾਹ ਬਖਸ਼ਣ ਹਾਰ। ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਵੀ ਇਹੀ ਗੱਲ ਆਖਦੇ ਨੇ ਵੀ ਉਹ ਵਾਹਿਗੁਰੂ ਸਾਰੇ ਗੁਨਾਹਾਂ ਨੂੰ ਬਖਸ਼ਣ ਵਾਲਾ ਹੈ। ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ, ਰਾਮਈਆ ਹੋ ਮੁਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ, ਜਿਆਤ ਕਰੋਪ ਕਰੇ ਕਰ ਧਾਇਆ, ਤਾਂ ਵੀ ਚੀਤ ਨਾ ਰਾਖਸ ਮਾਇਆ, ਚਿੰਤ ਪਵਨ ਮਨ ਪਰੇ ਉਹ ਮਾਰਾ, ਨਾਮ ਬਿਨਾਂ ਕੈਸੇ ਨਿਸਤਾਰਾ, ਦੇਹੋ ਬਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਵੈ ਕਬੀਰਾ। ਲਓ ਹਜ਼ੂਰ ਕਹਿੰਦੇ ਨੇ ਜਿਵੇਂ ਪੁੱਤਰ ਚਾਹੇ ਗੁੱਸੇ ਹੋ ਕੇ ਘਰੋਂ ਬਾਹਰ ਵੀ ਦੌੜ ਜਾਂਦਾ ਹੈ, ਪਰ ਮਾਂ ਆਪਣੇ ਪੁੱਤਰ ਦੇ ਸਾਰੇ ਗੁਨਾਹਾਂ ਨੂੰ ਮਾਫ਼ ਕਰ ਦਿੰਦੀ ਹੈ, ਗੁਨਾਹਾਂ ਬਖਸ਼ਣ ਹਾਰ। ਇਸੇ ਤਰ੍ਹਾਂ ਵਾਹਿਗੁਰੂ ਸਾਰੇ ਗੁਨਾਹਾਂ ਨੂੰ ਬਖਸ਼ਣ ਵਾਲਾ ਹੈ, ਸ਼ਬਦ ਕਮਾਵਹੀ। ਅਤੇ ਜਿਹੜੀ ਜੀਵ ਰੂਪ ਇਸਤਰੀ ਉਸ ਵਾਹਿਗੁਰੂ ਦੇ ਸ਼ਬਦ ਨੂੰ ਕਮਾਉਂਦੀ ਹੈ, ਭਾਵ ਜੋ ਗੁਰੂ ਨੇ ਨਾਮ ਬਖਸ਼ਿਆ ਹੈ, ਵਾਹਿਗੁਰੂ ਗੁਰਮੰਤਰ ਹੈ, ਉਸ ਨਾਮ ਦੀ ਕਮਾਈ ਕਰਦੀ ਹੈ, ਉਹਦੇ ਸਾਰੇ ਗੁਨਾਹ ਬਖਸ਼ੇ ਜਾਂਦੇ ਹਨ। ਨਾਨਕ ਮੰਗੈ ਸੱਚ ਗੁਰਮੁਖ ਘਾਲੀਐ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮੈਂ ਤੇ ਸੱਚ ਮੰਗਦਾ ਹਾਂ, ਸੱਚ ਤੋਂ ਮੁਰਾਦ ਹੈ ਸੱਚਾ ਨਾਮ, ਮੈਂ ਤੇ ਸੱਚਾ ਨਾਮ ਮੰਗਦਾ ਹਾਂ ਗੁਰਮੁਖ ਘਾਲੀਐ, ਜੋ ਗੁਰੂ ਦੀ ਕਿਰਪਾ ਦੁਆਰਾ ਘਾਲੀਐ ਦਾ ਅਰਥ ਪ੍ਰਾਪਤ ਕੀਤਾ ਜਾਂਦਾ ਹੈ, ਨਾਮ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ, ਮੈਂ ਉਹ ਸੱਚਾ ਨਾਮ ਮੰਗਦਾ ਹਾਂ। ਮੈਂ ਤੁਝ ਬਿਨ ਅਵਰ ਨਾ ਕੋਏ ਨਦਰ ਨਿਹਾਲੀ ਹੈ। ਹੇ ਵਾਹਿਗੁਰੂ ਜੀ, ਤੇਰੇ ਬਿਨਾਂ ਮੇਰਾ ਹੋਰ ਕੋਈ ਆਸਰਾ ਨਹੀਂ, ਕੋਈ ਹੋਰ ਤਕੀਆ ਨਹੀਂ, ਨਦਰ ਨਿਹਾਲੀ ਹੈ। ਤੁਸੀਂ ਮੇਰੇ ਵੱਲ ਮਿਹਰ ਦੀ ਨਿਗਾਹ ਨਾਲ ਤੱਕੋ, ਮੇਰੀ ਝੋਲੀ ਵਿੱਚ ਨਾਮ ਦੀ ਖੈਰ ਪਾ ਦਿਓ। ਇਹ ਮੈਂ ਨਾਮ ਆਪ ਜੀ ਤੋਂ ਮੰਗਦਾ ਹਾਂ। ਆਸਾ ਮਹੱਲਾ ਪਹਿਲਾ, ਕਿਆ ਜੰਗਲ ਢੂੰਡੀ ਜਾਏ ਮੈਂ ਘਰ ਬਨ ਹਰੀਆਵਲਾ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਬੜਾ ਸੁੰਦਰ ਉਪਦੇਸ਼ ਦੇਣ ਲੱਗੇ ਹਨ। ਜਿਹੜੇ ਪੁਰਾਣੇ ਰਿਸ਼ੀ ਮੁਨੀ ਸਾਧੂ ਸੰਨਿਆਸੀ ਸਨ, ਉਹਨਾਂ ਨੇ ਇੱਕ ਵੱਡਾ ਵਹਿਮ ਪਾਲ ਰੱਖਿਆ ਸੀ ਵੀ ਜੇ ਕਿਸੇ ਮਨੁੱਖ ਨੇ ਰੱਬ ਨੂੰ ਮਿਲਣਾ ਹੈ ਤੇ ਫਿਰ ਉਹਨੂੰ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਜਾਣਾ ਚਾਹੀਦਾ, ਜੰਗਲਾਂ ਦੇ ਵਿੱਚੋਂ ਜਾ ਕੇ ਪਰਮੇਸ਼ਰ ਮਿਲਦਾ। ਪਰ ਇਹ ਕਿੰਨਾ ਵੱਡਾ ਭਰਮ ਸੀ ਉਹਨਾਂ ਲੋਕਾਂ ਦੇ ਮਨ ਦੇ ਵਿੱਚ। ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਉਸ ਭਰਮ ਨੂੰ ਤੋੜਿਆ। ਹਜ਼ੂਰ ਇੱਥੇ ਫਰਮਾਉਂਦੇ ਨੇ ਕਿ ਆ ਜੰਗਲ ਢੂੰਡੀ ਜਾਏ, ਵੀ ਜੰਗਲ ਦੇ ਵਿੱਚ ਜਾ ਕੇ ਕੀ ਢੂੰਡਣਾ ਹੈ। ਨੌਵੇਂ ਪਾਤਸ਼ਾਹ ਦੇ ਵੀ ਬੜੇ ਪਵਿੱਤਰ ਬਚਨ ਨੇ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੀਪਾ, ਤੂੰ ਹੀ ਸੰਗ ਸਮਾਈ, ਮੈਂ ਘਰ ਬਨ ਹਰੀ ਆਵਲਾ। ਲਓ ਹਜ਼ੂਰ ਬਹੁਤ ਕੰਮ ਦੀ ਗੱਲ ਸਾਨੂੰ ਸਮਝਾਉਂਦੇ ਨੇ ਵੀ ਅਸੀਂ ਬਾਹਰ ਜੰਗਲ ਵਿੱਚ ਜਾ ਕੇ ਕੀ ਢੂੰਡਣਾ ਹੈ। ਸਾਡੇ ਤਾਂ ਆਪਣੇ ਘਰ ਦੇ ਵਿੱਚ ਹੀ ਇੱਕ ਬੜਾ ਹਰਾ ਭਰਾ ਸੋਹਣਾ ਬਣ ਜੰਗਲ ਹੈ, ਅਤੇ ਮੈਂ ਬਾਹਰਲੇ ਜੰਗਲ ਵਿੱਚ ਜਾ ਕੇ ਕਿਉਂ ਢੂੰਡਾਂ, ਕਿਉਂਕਿ ਮੇਰੇ ਤਾਂ ਘਰ ਦੇ ਵਿੱਚ ਹੀ ਬੜਾ ਸੋਹਣਾ ਹਰਾ ਭਰਾ ਜੰਗਲ ਸਜਿਆ ਹੋਇਆ ਹੈ। ਸੱਚ ਟਿਕਾ ਕਰੇ ਆਏ ਸ਼ਬਦ ਉਤਾਵਲਾ। ਇਹ ਅਨਵੇਂ ਕਰਕੇ ਇਸ ਪੰਕਤੀ ਦਾ ਅਰਥ ਲੱਗੇਗਾ ਬਈ ਸੱਚ ਟਿਕਾ ਕਰੇ ਆਏ ਸ਼ਬਦ ਉਤਾਵਲਾ। ਗੁਰੂ ਕੇ ਸ਼ਬਦ ਦੁਆਰਾ ਸੱਚ ਟਿਕਾ, ਜਿਹੜਾ ਸੱਚ ਦੇ ਵਿੱਚ ਟਿਕ ਜਾਂਦਾ ਹੈ, ਸੱਚੇ ਨਾਮ ਦੇ ਵਿੱਚ ਜਿਸਦਾ ਮਨ ਟਿਕ ਜਾਂਦਾ ਹੈ, ਤੇ ਫਿਰ ਉਹਦੇ ਘਰ ਦੇ ਵਿੱਚ ਵਾਹਿਗੁਰੂ ਉਤਾਵਲਾ ਬੜੀ ਕਾਹਲੀ ਨਾਲ ਬੜੀ ਛੇਤੀ ਆ ਕੇ ਵਸ ਜਾਂਦਾ ਹੈ। ਭਾਵ ਜਦੋਂ ਗੁਰੂ ਕੇ ਸ਼ਬਦ ਦੁਆਰਾ ਕਿਸੇ ਦਾ ਮਨ ਸੱਚੇ ਨਾਮ ਦੇ ਵਿੱਚ ਜੁੜ ਜਾਵੇ ਤੇ ਉਸੇ ਵੇਲੇ ਉਹ ਵਾਹਿਗੁਰੂ ਘਰ ਵਿੱਚ ਆ ਕੇ ਛੇਤੀ ਵਸ ਜਾਂਦਾ ਹੈ। ਜਹ ਦੇਖਾਂ ਤੈ ਸੋਏ ਅਵਰ ਨਾ ਜਾਣੀਐ। ਹਜ਼ੂਰ ਕਹਿੰਦੇ ਨੇ ਭਾਈ ਮੈਂ ਤੇ ਜਿੱਥੇ ਵੀ ਦੇਖਦਾ ਹਾਂ ਉੱਥੇ ਹੀ ਵਾਹਿਗੁਰੂ ਦੇ ਦੀਦਾਰ ਹੋ ਰਹੇ ਨੇ। ਦੋਏ ਦੋਏ ਲੋਚਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ, ਅਵ ਬੇ ਗੱਲ ਕਹਿਣ ਨਾ ਜਾਈ, ਅਵਰ ਨਾ ਜਾਣੀਐ। ਮੈਂ ਤੇ ਉਸ ਵਾਹਿਗੁਰੂ ਪਰਮੇਸ਼ਰ ਤੋਂ ਸਿਵਾਏ ਹੋਰ ਕਿਸੇ ਨੂੰ ਜਾਣਦਾ ਹੀ ਨਹੀਂ। ਗੁਰ ਕੀ ਕਾਰ ਕਮਾਏ ਮਹਿਲ ਪਛਾਣੀਐ ਰਹਾਉ। ਇਹ ਹਨ ਸਿਧਾਂਤ ਰੂਪ ਪੰਕਤੀਆਂ। ਹਜ਼ੂਰ ਕਹਿੰਦੇ ਨੇ ਭਾਈ ਮੈਂ ਗੁਰੂ ਦੀ ਕਾਰ ਸੇਵਾ ਟਹਿਲ ਕਰਕੇ ਮਹਿਲ ਪਛਾਣੀਐ, ਮੈਂ ਆਪਣੇ ਮਹਿਲ ਸਰੂਪ ਨੂੰ ਪਛਾਣ ਲਿਆ ਹੈ, ਅਥਵਾ ਵਾਹਿਗੁਰੂ ਦੇ ਮਹਿਲ ਸਰੂਪ ਸੱਚਖੰਡ ਨੂੰ ਪਛਾਣ ਲਿਆ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਆਪ ਮਿਲਾਵੇ ਸੱਚ ਤਾਂ ਮਨ ਭਾਵੇ। ਉਹ ਸੱਚ ਰੂਪ ਵਾਹਿਗੁਰੂ ਜਦੋਂ ਕਿਸੇ ਵੀ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਤਾਂ ਮਨ ਭਾਵੇ, ਫਿਰ ਉਸਦੇ ਮਨ ਦੇ ਵਿੱਚ ਉਹ ਭਾਵੀ ਪਾ ਜਾਂਦਾ। ਜਿਸ ਨੂੰ ਵਾਹਿਗੁਰੂ ਪਰਮੇਸ਼ਰ ਆਪ ਆਪਣੇ ਨਾਲ ਮਿਲਾ ਲਵੇ, ਫਿਰ ਉਹਦੇ ਮਨ ਵਿੱਚ ਉਹ ਆਪ ਪਾ ਜਾਂਦਾ ਹੈ। ਚੱਲੇ ਸਦਾ ਰਜਾਏ ਅੰਕ ਸਮਾਵੇ। ਹਜ਼ੂਰ ਕਹਿੰਦੇ ਨੇ ਫਿਰ ਜਿਹੜਾ ਉਸਦੇ ਮਨ ਦੇ ਵਿੱਚ ਪਾ ਜਾਂਦਾ ਹੈ, ਚੱਲੇ ਸਦਾ ਰਜਾਏ, ਉਹ ਗੁਰਮੁਖ ਵਿਅਕਤੀ ਹਮੇਸ਼ਾ ਲਈ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਚੱਲਦਾ ਹੈ। ਉਹ ਹੁਕਮੀ ਬੰਦਾ ਬਣ ਕੇ ਵਾਹਿਗੁਰੂ ਦੇ ਹੁਕਮ ਦੇ ਮਾਰਗ ਤੇ ਚੱਲਦਾ ਹੈ। ਅੰਕ ਸਮਾਵੇ ਤੇ ਜਿਹੜਾ ਵਾਹਿਗੁਰੂ ਦੇ ਪਾਣੇ ਵਿੱਚ ਚੱਲਦਾ ਹੈ, ਫਿਰ ਉਹ ਵਾਹਿਗੁਰੂ ਦੇ ਅੰਕ ਦਾ ਅਰਥ ਹੈ ਸਰੂਪ ਵਿੱਚ, ਅਥਵਾ ਅੰਕ ਦਾ ਅਰਥ ਹੈ ਉਹਦੀ ਗੋਦ ਵਿੱਚ ਜਾ ਕੇ ਸਮਾ ਜਾਂਦਾ ਹੈ। ਸੱਚਾ ਸਾਹਿਬ ਮਨ ਵਸੈ, ਵਸਿਆ ਮਨ ਸੋਏ। ਲਓ ਹਜ਼ੂਰ ਕਹਿੰਦੇ ਨੇ ਜਿਹਦੇ ਮਨ ਦੇ ਵਿੱਚ ਉਸ ਵਾਹਿਗੁਰੂ ਦਾ ਨਾਮ ਵਸ ਗਿਆ, ਸੱਚਾ ਸਾਹਿਬ ਮਨ ਵਸੈ, ਫਿਰ ਉਹ ਸੱਚਾ ਮਾਲਕ ਵਾਹਿਗੁਰੂ ਆਪ ਉਹਦੇ ਮਨ ਵਿੱਚ ਆ ਕੇ ਵਸ ਜਾਂਦਾ ਹੈ। ਜਿੱਥੇ ਨਾਮ ਆ ਕੇ ਵਸ ਜਾਵੇ ਉੱਥੇ ਨਾਮ ਦਾ ਮਾਲਕ ਵਾਹਿਗੁਰੂ ਵੀ ਆਪ ਆ ਕੇ ਵਸ ਜਾਂਦਾ ਹੈ, ਕਿਉਂਕਿ ਨਾਮ ਤੇ ਨਾਮੀ ਦਾ ਬਹੁਤ ਗੂੜਾ ਸੰਬੰਧ ਹੈ। ਆਪੇ ਦੇ ਵਡਿਆਈਆਂ ਦੇ ਤੋਟ ਨਾ ਹੋਏ। ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਗੁਰਮੁਖਾਂ ਨੂੰ ਆਪ ਹੀ ਵਡਿਆਈਆਂ ਦਿੰਦੇ। ਨਾਮ ਦੀਆਂ, ਬ੍ਰਹਮ ਗਿਆਨ ਦੀਆਂ, ਸ਼ੁਭ ਗੁਣਾਂ ਦੀਆਂ, ਦਰਗਾਹੀ ਸਨਮਾਨ ਦੀਆਂ, ਭਗਤੀ ਦੀਆਂ, ਉਹ ਵਾਹਿਗੁਰੂ ਗੁਰਮੁਖਾਂ ਨੂੰ ਵਡਿਆਈਆਂ ਦਿੰਦਾ। ਦੇ ਤੋਟ ਨਾ ਹੋਈ ਤੇ ਉਹਨੂੰ ਦੇਣ ਦੇ ਨਾਲ ਕਦੇ ਤੋਟਾ ਵੀ ਨਹੀਂ ਹੁੰਦਾ, ਕਦੇ ਥੋੜ ਵੀ ਨਹੀਂ ਹੁੰਦੀ, ਕਿਉਂਕਿ ਵਾਹਿਗੁਰੂ ਦੇ ਖਜ਼ਾਨੇ ਹੀ ਐਸੇ ਨੇ। ਖਾਵਹ ਖਰਚਾ ਰਲ ਮਿਲ ਪਾਈ, ਤੋਟ ਨਾ ਆਵੇ ਵੱਧ ਦੋ ਜਾਈ, ਜਿਵੇਂ ਜਿਵੇਂ ਉਹਨਾਂ ਨੂੰ ਵਰਤਿਆ ਜਾਂਦਾ ਹੋਰ ਵਧੀ ਜਾਂਦੇ ਨੇ। ਅਬੇ ਤਵੇ ਕੀ ਚਾਕਰੀ ਕਿਉਂ ਦਰਗਹਿ ਪਾਵੇ। ਲਓ ਹੁਣ ਸਤਿਗੁਰੂ ਦੇ ਪਾਸ ਕਿਸੇ ਪ੍ਰੇਮੀ ਨੇ ਸਵਾਲ ਕਰ ਦਿੱਤਾ, ਸੱਚੇ ਪਾਤਸ਼ਾਹ ਦੁਨੀਆਂ ਦੇ ਵਿੱਚ ਬੜੇ ਹੋਰ ਵੀ ਪੀਰ ਫਕੀਰ ਨੇ, ਕੋਈ ਮੜੀਆਂ ਮਸਾਣੀਆਂ ਨੂੰ ਮੰਨਣ ਵਾਲੇ ਲੋਕ ਨੇ, ਕੋਈ ਦੇਵੀ ਦੇਵਤਿਆਂ ਨੂੰ ਮੰਨਦੇ ਪੂਜਦੇ ਨੇ, ਉਹਨਾਂ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਲਓ ਹਜ਼ੂਰ ਇਹਦੇ ਬਾਰੇ ਆਪਣਾ ਦ੍ਰਿਸ਼ਟੀਕੋਣ ਸਪਸ਼ਟ ਕਰਦੇ ਹਨ। ਅਬੇ ਤਵੇ ਕੀ ਚਾਕਰੀ, ਅਬੇ ਤਵੇ ਦਾ ਅਰਥ ਹੈ ਵੀ ਐਰੇ ਗੈਰੇ ਦੀ, ਕਿਸੇ ਐਵੇਂ ਲੱਲੂ ਪੰਜੂ ਦੀ, ਜਿਹੜੀ ਕੋਈ ਚਾਕਰੀ ਕਰਨੀ ਹੈ ਇਹਦਾ ਕੋਈ ਫਲ ਨਹੀਂ ਮਿਲੇਗਾ। ਕਿਉਂ ਦਰਗਹਿ ਪਾਵੇ, ਐਵੇਂ ਐਰੇ ਗੈਰੇ ਦੀ, ਕਿਸੇ ਪੀਰਾਂ ਫਕੀਰਾਂ ਦੀ, ਬੜੀਆਂ ਮਸਾਣੀਆਂ ਦੀ ਪੂਜਾ ਕਰਕੇ ਦੱਸੋ ਕਿਵੇਂ ਵਾਹਿਗੁਰੂ ਦੀ ਦਰਗਾਹ ਨੂੰ ਪ੍ਰਾਪਤ ਕੀਤਾ ਜਾ ਸਕਦਾ, ਨਹੀਂ ਕੀਤਾ ਜਾ ਸਕਦਾ? ਪੱਥਰ ਕੀ ਬੇੜੀ ਜੇ ਚੜੈ ਪਰ ਨਾਲ ਬੁਢਾਵੇ। ਹਜ਼ੂਰ ਕਹਿੰਦੇ ਨੇ ਵੀ ਜਿਹੜੀ ਦੇਵੀ ਦੇਵਤਿਆਂ ਦੀ, ਬੜੀਆਂ ਮਸਾਣੀਆਂ ਦੀ ਪੂਜਾ ਹੈ, ਇਹ ਤੇ ਪੱਥਰ ਦੀ ਬੇੜੀ ਹੈ। ਜਿਹੜਾ ਪੱਥਰ ਦੀ ਬੇੜੀ ਤੇ ਚੜ੍ਹਦਾ ਹੈ ਪਰ ਨਾਲ ਬੁਢਾਵੇ, ਪਰ ਨਾਲ ਦਾ ਅਰਥ ਹੈ ਸਮੁੰਦਰ, ਉਹ ਸਮੁੰਦਰ ਦੇ ਵਿੱਚ ਹੀ ਡੋਬ ਦਿੰਦੀ ਹੈ। ਜਿਹੜੀ ਲੱਕੜ ਦੀ ਬੇੜੀ ਹੈ ਉਹ ਤੇ ਸਾਨੂੰ ਪਾਰ ਕਰ ਸਕਦੀ ਹੈ, ਪਰ ਜਿਹੜੀ ਪੱਥਰ ਦੀ ਬੇੜੀ ਉਹ ਨਹੀਂ ਸਾਨੂੰ ਪਾਰ ਕਰ ਸਕਦੀ। ਜਿਹੜੀ ਪਾਈ ਮੂਰਤੀਆਂ ਦੀ ਪੂਜਾ, ਮੜੀਆਂ ਮਸਾਣੀਆਂ ਦੀ ਪੂਜਾ, ਪੱਥਰ ਦੀ ਬੇੜੀ ਹੈ, ਜਿਹੜਾ ਇਹਦੇ ਤੇ ਚੜ੍ਹੇਗਾ ਉਹਨੂੰ ਉਹ ਸਮੁੰਦਰ ਦੇ ਵਿੱਚ ਹੀ ਡੋਬ ਦੇਵੇਗੀ। ਜਿਵੇਂ ਭਗਤ ਕਬੀਰ ਜੀ ਨੇ ਵੀ ਆਖਿਆ ਹੈ, ਕਬੀਰ ਪਾਹਨ ਪਰਮੇਸ਼ਰ ਕੀ ਆ, ਪੂਜਾ ਸਭ ਸੰਸਾਰ ਇਸ ਪ੍ਰਵਾਸੇ ਜੋ ਰਹੇ ਬੂਢੇ ਕਾਲੀ ਤਾਰ। ਜਿਹੜੇ ਪੱਥਰਾਂ ਦੀ ਪੂਜਾ ਕਰਦੇ ਨੇ ਆ ਹਿੰਦੂ ਲੋਕ, ਮੂਰਤੀਆਂ ਪੱਥਰਾਂ ਦੀਆਂ ਬਣਾ ਬਣਾ ਕੇ ਇਹਨਾਂ ਦੀ ਪੂਜਾ ਕਰਦੇ ਨੇ, ਇਹ ਪੱਥਰ ਦੀ ਬੇੜੀ ਤੇ ਚੜ੍ਹਦੇ ਨੇ, ਔਰ ਉਹਨਾਂ ਨੇ ਸਮੁੰਦਰ ਵਿੱਚ ਡੁੱਬਣਾ ਹੀ ਡੁੱਬਣਾ ਹੈ। ਤੇ ਦੂਸਰਾ ਪਰਨਾਲ, ਜਿਹੜਾ ਪਾਠ ਪਰਨਾਲ ਇਕੱਠਾ ਸਮੁੰਦਰ ਦਾ ਵਾਚਕ ਹੈ, ਤੇ ਦੂਜਾ ਪਾਠ ਭਾਰ ਨਾਲ ਵੱਖਰਾ ਵੀ ਕੁਛ ਵਿਦਵਾਨਾਂ ਨੇ ਕੀਤਾ ਹੈ, ਉਹਦਾ ਅਰਥ ਇਉਂ ਹੈ, ਪੱਥਰ ਕੀ ਬੇੜੀ ਜੇ ਚੜ੍ਹੈ ਭਾਰ ਨਾਲ ਬੁਢਾਵੇ। ਜਿਹੜਾ ਵੀ ਪੱਥਰ ਦੀ ਬੇੜੀ ਤੇ ਚੜ੍ਹਦਾ ਹੈ ਭਾਰ ਨਾਲ, ਲਓ ਹਜ਼ੂਰ ਕਹਿੰਦੇ ਨੇ ਵੀ ਉਹ ਭਾਰ ਨਾਲ ਹੀ ਡੁੱਬ ਜਾਂਦੀ ਹੈ ਤੇ ਦੂਸਰਿਆਂ ਨੂੰ ਵੀ ਡੁੱਬ ਦਿੰਦੀ ਹੈ। ਆਪਣੜਾ ਮਨ ਵੇਚੀਐ ਸਿਰ ਦੀਜੈ ਨਾਲੇ। ਲਓ ਹਜ਼ੂਰ ਕਹਿੰਦੇ ਨੇ ਭਾਈ ਜੇ ਕੁਛ ਤੁਸੀਂ ਲੈਣਾ ਹੈ ਨਾ ਤੇ ਫਿਰ ਗੁਰੂ ਦੇ ਕੋਲ ਜਾ ਕੇ ਆਪਣਾ ਮਨ ਵੇਚ ਦਿਓ। ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਸ। ਇਹ ਗੱਲ ਗੁਰੂ ਮਹਾਰਾਜ ਨੇ ਕਿਉਂ ਆਖੀ ਵੀ ਮਨ ਵੇਚ ਦਿਓ? ਇਹਦਾ ਕਾਰਨ ਇਹ ਹੈ, ਜਿਹੜੀ ਚੀਜ਼ ਆਪਾਂ ਕਿਸੇ ਨੂੰ ਉਂਝ ਦੇ ਦੇਈਏ ਨਾ, ਉਹ ਤਾਂ ਵਾਪਸ ਵੀ ਲਈ ਜਾ ਸਕਦੀ ਹੈ। ਤੁਸੀਂ ਕਿਸੇ ਨੂੰ ਕੋਈ ਚੀਜ਼ ਦੇ ਦਿਓ ਤੇ ਫਿਰ ਬਾਅਦ ਵਿੱਚ ਤੁਸੀਂ ਆਖੋ ਹੁਣ ਸਾਨੂੰ ਲੋੜ ਹੈ ਸਾਨੂੰ ਦੇ ਦੇ, ਪਰ ਜਿਹੜੀ ਚੀਜ਼ ਆਪਾਂ ਵੇਚ ਦੇਈਏ ਨਾ ਤੇ ਉਹ ਨਹੀਂ ਵਾਪਸ ਲਈ ਜਾ ਸਕਦੀ, ਵਿਕੀ ਹੋਈ ਚੀਜ਼ ਵਾਪਸ ਨਹੀਂ ਹੁੰਦੀ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਆਪਣੜਾ ਮਨ ਵੇਚੀਏ। ਗੁਰਮੁਖੋ ਆਪਣਾ ਮਨ ਗੁਰੂ ਦੇ ਅੱਗੇ ਵੇਚ ਦਿਓ। ਸਿਰ ਦੀਜਾ ਨਾਲੇ, ਇਕੱਲਾ ਮਨ ਹੀ ਨਹੀਂ ਵੇਚਣਾ ਤੇ ਆਪਣਾ ਸਿਰ ਵੀ ਨਾਲ ਹੀ ਗੁਰੂ ਦੇ ਅੱਗੇ ਵੇਚ ਦੇਵੋ। ਸਿਰ ਤੋਂ ਮੁਰਾਦ ਹੈ ਹੰਕਾਰ ਦੀ, ਸਿਰ ਤੋਂ ਮੁਰਾਦ ਹੈ ਆਪਣੇ ਦਿਮਾਗ ਦੀ, ਸਿਰ ਤੋਂ ਮੁਰਾਦ ਹੈ ਆਪਣੀ ਸੋਚ ਦੀ। ਜਿਹੜੀ ਤੁਹਾਡੀ ਆਪਣੀ ਸੋਚ ਹੈ, ਆਪਣਾ ਦਿਮਾਗ ਹੈ, ਆਪਣੀ ਮਤ ਹੈ, ਉਹ ਵੀ ਭਾਈ ਗੁਰੂ ਨੂੰ ਨਾਲ ਹੀ ਭੇਟਾ ਕਰ ਦਿਓ। ਗੁਰਮੁਖ ਵਸਤ ਪਛਾਣੀਐ ਆਪਣਾ ਘਰ ਪਾਲੇ। ਇਉਂ ਭਾਈ ਗੁਰੂ ਦੀ ਕਿਰਪਾ ਦੁਆਰਾ ਫਿਰ ਆਪਣੀ ਵਸਤੂ ਦੀ ਪਛਾਣ ਹੋ ਜਾਂਦੀ ਹੈ। ਉਹ ਵਸਤੂ ਕੀ ਹੈ? ਉਹ ਹੈ ਆਤਮ ਗਿਆਨ ਰੂਪੀ ਵਸਤੂ। ਉਹ ਵਸਤੂ ਹੈ ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧਨਾ ਪਾਇਆ। ਨਾਮ ਅੰਮ੍ਰਿਤ ਰੂਪ ਵਸਤੂ। ਗੁਰਮੁਖ ਵਸਤ ਪਛਾਣੀਐ ਗੁਰੂ ਦੀ ਕਿਰਪਾ ਦੁਆਰਾ ਨਾਮ ਰੂਪ ਵਸਤੂ ਨੂੰ ਅਥਵਾ ਆਤਮ ਰੂਪ ਵਸਤੂ ਨੂੰ ਪਛਾਣ ਲਈਦਾ ਤੇ ਆਪਣਾ ਘਰ ਪਾਲੇ ਤੇ ਜਿਹੜਾ ਸਾਡਾ ਆਪਣਾ ਅਸਲੀ ਘਰ ਹੈ ਉਹਨੂੰ ਵੀ ਪਾਲ ਲਈਦਾ ਹੈ। ਜੰਮਣ ਮਰਨਾ ਆਖੀਐ ਤਿਨ ਕਰਤਾ ਕੀਆ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਆ ਜਿਹੜਾ ਜੰਮਣਾ ਤੇ ਮਰਨਾ ਆਖਿਆ ਜਾਂਦਾ ਨਾ, ਇਹ ਵੀ ਉਸ ਕਰਤਾ ਪੁਰਖ ਵਾਹਿਗੁਰੂ ਨੇ ਹੀ ਪੈਦਾ ਕੀਤਾ। ਆਵਾਗਮਨ, ਜੰਮਣਾ ਮਰਨਾ ਇਹ ਵੀ ਵਾਹਿਗੁਰੂ ਪਰਮੇਸ਼ਰ ਨੇ ਬਣਾਇਆ। ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ, ਇੱਕ ਸਕਣੀ ਇੱਕ ਹੋਰ ਪਰੀਅਤ ਹੈ। ਜਿਵੇਂ ਹਲਟ ਦੀਆਂ ਟਿੰਡਾਂ ਵਗਦੀਆਂ ਨੇ, ਇੱਕ ਪਾਸੋਂ ਭਰੀਆਂ ਆਉਂਦੀਆਂ ਤੇ ਖਾਲੀ ਹੋ ਕੇ ਜਾਂਦੀਆਂ ਨੇ, ਤੇ ਇਸੇ ਤਰ੍ਹਾਂ ਵਾਹਿਗੁਰੂ ਨੇ ਸੰਸਾਰ ਦਾ ਖੇਲ ਬਣਾਇਆ ਹੈ। ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਥੀਆ। ਜਿਨ੍ਹਾਂ ਗੁਰਮੁਖਾਂ ਨੇ ਆਪਾ ਪਾਵ ਹੰਕਾਰ ਗਵਾ ਦਿੱਤਾ ਹੈ ਤੇ ਮਰ ਰਹੇ ਜੀਵਤ ਪਾਵ ਤੋਂ ਮਰ ਰਹੇ ਨੇ, ਫਿਰ ਮਰਨ ਨਾ ਥੀਆ, ਫਿਰ ਦੁਬਾਰਾ ਮੁੜ ਕੇ ਉਹਨਾਂ ਨੂੰ ਮਰਨਾ ਨਹੀਂ ਹੁੰਦਾ। ਜਿਹੜੇ ਪਹਿਲਾਂ ਹੀ ਹੰਕਾਰ ਛੱਡ ਕੇ ਜੀਵਤ ਪਾਵ ਤੋਂ ਮਰ ਗਏ ਨੇ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡੇ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ, ਉਹ ਫਿਰ ਦੁਬਾਰਾ ਨਹੀਂ ਮੁੜਕੇ। ਜਿਵੇਂ ਭਗਤ ਕਬੀਰ ਜੀ ਨੇ ਲਿਖਿਆ ਹੈ, ਕਬੀਰ ਮਰਤਾ ਮਰਤਾ ਜਗ ਮੁਆ, ਮਰ ਪੀ ਨਾ ਜਾਣੈ ਕੋਈ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਗੁਰਮੁਖ ਐਸੀ ਮਰਨੀ ਮਰਦੇ ਨੇ ਫਿਰ ਮਰਨ ਨਾ ਥੀਆ, ਫਿਰ ਦੁਬਾਰਾ ਮੁੜ ਕੇ ਉਹਨਾਂ ਨੂੰ ਮਰਨਾ ਨਹੀਂ ਪੈਂਦਾ। ਸਾਈ ਕਾਰ ਕਮਾਵਣੀ ਤੁਰਕੀ ਫੁਰਮਾਏ, ਲਓ ਹਜ਼ੂਰ ਕਹਿੰਦੇ ਨੇ ਗੁਰਮੁਖਾਂ ਨੇ ਉਹੀ ਸੇਵਾ ਭਗਤੀ ਦੀ ਕਾਰ ਕਮਾਵਣੀ, ਕਾਰ ਸੇਵਾ ਭਗਤੀ ਦੀ ਕਮਾਈ ਹੈ, ਤੁਰਕੀ ਫਰਮਾਈ ਜੋ ਤੁਰਦਰਗਾਹ ਤੋਂ ਫਰਮਾਈ ਆਖੀ ਗਈ ਸੀ, ਭਾਵ ਜੋ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਤੁਰਦਰਗਾਹ ਤੋਂ ਗੁਰਬਾਣੀ ਲਿਆਂਦੀ ਹੈ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਜੋ ਇਹ ਤੁਰਕੀ ਬਾਣੀ ਦੇ ਵਿੱਚ ਗੁਰੂ ਮਹਾਰਾਜ ਨੇ ਫਰਮਾਈ ਆਗਿਆ ਕੀਤੀ ਹੈ, ਸਾਈ ਕਾਰ ਕਮਾਵਣੀ ਤੇ ਉਹੀ ਕਾਰ ਕਿਰਤ ਸੇਵਾ ਭਗਤੀ ਦੀ ਗੁਰਮੁਖਾਂ ਨੇ ਕਮਾਉਣਾ ਕੀਤੀ ਹੈ। ਜੇ ਮਨ ਸਤਿਗੁਰ ਦੇ ਮਿਲੈ ਕਿਨ ਕੀਮਤ ਪਾਈ, ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਸਤਿਗੁਰੂ ਨੂੰ ਮਿਲ ਕੇ ਆਪਣਾ ਮਨ ਗੁਰੂ ਨੂੰ ਦੇ ਦਿੰਦੇ ਨੇ, ਆਪਣਾ ਮਨ ਗੁਰੂ ਨੂੰ ਵੇਚ ਦਿੰਦੇ ਨੇ, ਕਿਨ ਕੀਮਤ ਪਾਈ, ਫਿਰ ਉਹਨਾਂ ਦੀ ਕੀਮਤ ਕਿਸਨੇ ਪਾਈ ਹੈ? ਭਾਈ ਉਹਨਾਂ ਦੀ ਕੀਮਤ ਕੋਈ ਨਹੀਂ ਪਾ ਸਕਦਾ। ਜੋ ਮਹਾਂਪੁਰਖ ਜਿਨ੍ਹਾਂ ਨੇ ਆਪਣਾ ਮਨ ਗੁਰੂ ਨੂੰ ਭੇਟ ਕਰ ਦਿੱਤਾ ਹੋਵੇ, ਉਹ ਤੇ ਗੁਰੂ ਦਾ ਰੂਪ ਹੋ ਜਾਂਦੇ ਨੇ। ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ, ਹਜ਼ੂਰ ਕਹਿੰਦੇ ਨੇ ਉਹਨਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ। ਰਤਨਾ ਪਾਰਕ ਸੋ ਧਨੀ ਤਿੰਨ ਕੀਮਤ ਪਾਈ, ਲੋ ਹਜ਼ੂਰ ਕਹਿੰਦੇ ਨੇ ਭਾਈ ਰਤਨਾ ਦੇ ਉਹ ਧਨੀ ਮਾਲਕ ਵਾਹਿਗੁਰੂ ਅਕਾਲ ਪੁਰਖ ਰਤਨਾ ਦਾ ਪਾਰਕ ਹੋਏ, ਤੇ ਜਿਨ੍ਹਾਂ ਗੁਰਮੁਖਾਂ ਨੇ ਆਪਣਾ ਮਨ ਗੁਰੂ ਨੂੰ ਦਿੱਤਾ ਹੈ ਨਾ, ਤੇ ਫਿਰ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਦੀ ਕੀਮਤ ਪਾਈ ਹੈ। ਉਹ ਕੀਮਤ ਕਿਵੇਂ ਪਾਈ ਹੈ? ਨਾਨਕ ਸਾਹਿਬ ਮਨ ਵਸੈ ਸੱਚੀ ਵਡਿਆਈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਫਿਰ ਉਹ ਸਾਹਿਬ ਪਰਮੇਸ਼ਰ ਉਹਨਾਂ ਦੇ ਮਨ ਦੇ ਵਿੱਚ ਆ ਕੇ ਵਸ ਜਾਂਦਾ। ਇਹ ਉਹਨਾਂ ਦੀ ਕੀਮਤ ਹੈ, ਇਹ ਉਹਨਾਂ ਦਾ ਸਨਮਾਨ ਹੈ। ਉਹ ਵਾਹਿਗੁਰੂ ਆਪ ਉਹਨਾਂ ਦੇ ਮਨ ਦੇ ਵਿੱਚ ਆ ਕੇ ਵਸ ਜਾਂਦਾ ਹੈ। ਸੱਚੀ ਵਡਿਆਈ, ਇਹੀ ਉਹਨਾਂ ਗੁਰਮੁਖਾਂ ਨੂੰ ਸੱਚੀ ਵਡਿਆਈ ਪ੍ਰਾਪਤ ਹੁੰਦੀ ਹੈ। ਵਾਹਿਗੁਰੂ ਆਪ ਉਹਨਾਂ ਦੇ ਮਨ ਦੇ ਵਿੱਚ ਆ ਕੇ ਵਸ ਜਾਂਦਾ ਹੈ, ਤੇ ਫਿਰ ਉਹਨਾਂ ਨੂੰ ਇਹ ਸੱਚੀ ਵਡਿਆਈ ਪ੍ਰਾਪਤ ਹੁੰਦੀ ਤੇ ਸੱਚੀ ਕੀਮਤ ਮਿਲ ਜਾਂਦੀ ਹੈ। ਆਸਾ ਮਹੱਲਾ ਪਹਿਲਾ, ਜਿਨੇ ਨਾਮ ਵਿਸਾਰਿਆ ਦੂਜੇ ਪਰਮ ਭੁਲਾਏ। ਲਓ ਹਜ਼ੂਰ ਕਹਿੰਦੇ ਨੇ ਭਾਈ ਜੇ ਤੁਸੀਂ ਆਵਾਗਮਨ ਤੋਂ ਛੁੱਟਣਾ ਚਾਹੁੰਦੇ ਹੋ ਫਿਰ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੋ, ਬਿਨ ਨਾਵੈ ਕਿਉਂ ਛੁੱਟੀਐ ਜੇ ਜਾਣੈ ਕੋਈ। ਜੇ ਕੋਈ ਇਸ ਗੱਲ ਨੂੰ ਜਾਣੇ ਫਿਰ ਹੀ ਪਤਾ ਲੱਗ ਸਕਦਾ ਨਾ, ਕਿਹੜੀ ਗੱਲ ਨੂੰ? ਬਿਨ ਨਾਵੈ ਕਿਉਂ ਛੁੱਟੀਐ, ਨਾਮ ਤੋਂ ਬਿਨਾਂ ਵੀ ਕਿਵੇਂ ਛੁੱਟਿਆ ਜਾ ਸਕਦਾ, ਨਹੀਂ ਛੁੱਟਿਆ ਜਾ ਸਕਦਾ। ਗੁਰਮੁਖ ਹੋਏ ਤਾਂ ਛੁੱਟੀਐ ਮਨਮੁਖ ਪਤ ਖੋਈ। ਹਜ਼ੂਰ ਕਹਿੰਦੇ ਨੇ ਭਾਈ ਜੇ ਤਾਂ ਅਸੀਂ ਗੁਰਮੁਖ ਬਣ ਜਾਵਾਂਗੇ, ਗੁਰੂ ਦੇ ਸਨਮੁਖ ਹੋ ਜਾਵਾਂਗੇ, ਗੁਰੂ ਨੂੰ ਸਮਰਪਿਤ ਹੋ ਜਾਵਾਂਗੇ ਤੇ ਗੁਰੂ ਦੇ ਅਨੁਸਾਰੀ ਹੋ ਜਾਵਾਂਗੇ, ਫਿਰ ਤੇ ਛੁੱਟ ਸਕਦੇ ਹਾਂ, ਪਰ ਮਨਮੁਖ ਨੇ ਆਪਣੀ ਪਤ ਗੁਆ ਲਈ ਹੈ। ਹਜ਼ੂਰ ਫਰਮਾਉਂਦੇ ਨੇ ਜਿੰਨੀ ਨਾਮ ਵਿਸਾਰਿਆ ਦੂਜੇ ਭਰਮ ਭੁਲਾਏ। ਬਈ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੱਤਾ ਹੈ ਤੇ ਹੋਰ ਦੂਜੇ ਪਾਸੇ ਭਰਮ ਦੇ ਵਿੱਚ ਭੁੱਲ ਗਏ ਨੇ, ਤੇ ਫਿਰ ਉਹਨਾਂ ਲੋਕਾਂ ਦਾ ਹਾਲ ਕੀ ਹੁੰਦਾ? ਮੂਲ ਛੋੜ ਡਾਲੀ ਲੱਗੇ ਕਿਆ ਪਾਵਹਿ ਸ਼ਾਏ। ਜਿਹੜੇ ਮੂਲ ਰੂਪ ਵਾਹਿਗੁਰੂ ਨੂੰ ਛੱਡ ਕੇ, ਤੇ ਡਾਲੀ ਦਾ ਅਰਥ ਹੈ ਵੀ ਜਿਹੜੇ ਆ ਮਾਇਆ ਦੇ ਪਿੱਛੇ ਲੱਗੇ ਫਿਰਦੇ ਨੇ, माया ब्रह्म रमै सब संग। मूल तां परमेश्वर है ते माया उसकी टाणी है। जिहड़े उस मुढ वाहिगुरू नूं छड के ते डाली माया नाल लगे ने, किया पावै शाही वह की प्राप्त करनगे। उन्हां दे पल्ले शाही सुआह ही पै सकदी है, भाव उन्हां दे सिर विच सुआह ही पवेगी जिहड़े वाहिगुरू नूं छड के माया दे विच लगे होए ने। बिन नावै क्यों छूटी है, जे जाणै कोई गुरमुख होए तां छूटी है, मनमुख पत खोई रहाउ। हजूर कहिंदे ने बिना नाम तो किवें छुटिया जा सकदा, नहीं छुटिया जा सकदा। जे जाणै कोई, जे कोई इस गल नूं जाण लवे सही अर्थां विच ते उसनूं जरूर समझ आ सकदी है। गुरमुख होए तां छूटिया, मनमुख पत खोई, ते छुट्टण दा तरीका की है? हजूर कहिंदे गुरमुख बन जाओ, गुरु दे सन्मुख हो जाओ ते गुरु नूं समर्पित हो जाओ। जदों गुरमुख बन के ते गुरु नूं समर्पित हो जावोगे फिर तुसी आवागमन तों छुट सकदे हो। मनमुख पत खोई, पर मनमुख ने तां अपनी पत ही गुआ ली है, उन्हें ते अपनी इज्जत नूं ही नाश कर लिया है। रहाओ विश्राम दे के हजूर अगे फरमाउंदे हन, जिन्नी एको सेविया पूरी मत पाई। हे भाई, जिन्हां ने एक अकाल पुरख वाहिगुरु नूं सेविया है, भाव जिन्हां ने एक वाहिगुरु का सिमरन किया है, पूरी मत पाई, बई उन्हां नूं पूरी मत प्राप्त हो गई है। आदि जुगाद निरंजना जन हर शरण आए। हजूर कहिंदे ने जिहड़े वह वाहिगुरु के जन दास ने, आदि जुगाद तो मुराद है सदा सदा रहण वाला, जो निरंजना शब्द स्वरूप अकाल पुरख वाहिगुरु है, ते उस अकाल पुरख वाहिगुरु की शरण विच पए रहिंदे हन। साहिब मेरा एक है अवर नहीं पाई। हजूर फरमाउंदे ने हे पाई, मेरा ते साहिब मालक इको एक अकाल पुरख वाहिगुरु ही है, उस तो बिना होर मेरा कोई भी मालक नहीं है। किरपा ते सुख पाया साचे परथाई। लो हजूर कहिंदे ने वाहिगुरु की किरपा दे नाल ही असीं इत्थे भी सुख प्राप्त किया है। ते साचे परथाई, परथाई का अर्थ है बई परलोक दे विच भी असीं साचे परथाई भी उह सच्चे वाहिगुरु की किरपा द्वारा सुख प्राप्त कर लिया है। किरपा ते सुख पाया, इत्थे भी वाहिगुरु की किरपा नाल सुख प्राप्त किया है। ते साचे परथाई ते सच्चे वाहिगुरु की किरपा नाल परथाई परलोक विच भी असां ते सुख प्राप्त कर लिया है। गुरबिन के न पायो केती कह कहाए। लो हजूर कहिंदे ने भावें किन्नी सृष्टि है, वो आप भी कही जाती है ते दूसरियां तो भी अखवाई जाती है, बई असी भी थानू नाम दे सकते हाँ, असी भी थानू ज्ञान दे सकते हाँ, असी भी थानू मुक्त कर सकते हाँ। लो हजूर कहिंदे ने गुरबिन के न पायो, गुरु तो बिना ना तो किसी ने ज्ञान प्राप्त किया है, ते ना ही किसी ने ध्यान प्राप्त किया है, ते ना ही किसी ने नाम प्राप्त किया है। कहण कहाउण वाली चाहे किन्नी भी सृष्टि होवे, पर गुरु तो बिना नाम ज्ञान ध्यान किसी नूं नहीं प्राप्त हो सकता। आप दिखावै वाटड़ी सच्ची भगत दरड़ाए। जिहड़ा गुरसिख माई पाई गुरु की शरण में चलिया जाता है, साहिब सतगुरु सच्चे पातशाह उसनों आप ही वाटड़ी का अर्थ भी सही रस्ता दिखा देंगे। सही रस्ता की है? सच्ची भगत दृढ़ाए, तो वह रस्ता है सच्ची भगती का। जियो निर्मल बाहरों निर्मल, बाहरों तो निर्मल जियो निर्मल सतगुर ते करनी कमाणी। वह सच्ची भगती जिहड़ी हंस वाली भगती है, अंदरों बाहरों निर्मल होके वाहिगुरु के नाल जुड़ना। मन साचा मुख साचा सोए अवर न पेखै एकस बन कोए। ये सच्ची भगती सतगुरु उसनूं दृढ़ करवा देंदे हन। मनमुख जे समझाईए भी उजड़ पाए। लो हजूर कहिंदे ने मनमुख आदमी नूं जे समझाईए भी तां वी उह समझदा नहीं, भी उजड़ पाए वह फिर भी उजाड़ दे रस्ते ही जाए, वह उजाड़ दे रस्ते ही जाएगा। मनमुख नूं जिन्ना मर्जी समझाओ बई तूं बई भगती करिया कर, बाणी पढ़िया कर, पर फिर भी वह उजड़ जाए, वह उजाड़ दे रस्ते नूं ही भजेगा। माया पिछे दौड़ेगा, पदार्थां पिछे दौड़ेगा, विषयां वल दौड़ेगा, नशियां वल दौड़ेगा। बिन हर नाम ना छूट सी मर नरक समाए। लो हजूर कहिंदे ने सच तां यह है ਬਿਨਾਂ ਵਾਹਿਗੁਰੂ ਦੇ ਨਾਮ ਤੋਂ ਮਨਮੁੱਖ ਆਦਮੀ ਕਦੇ ਵੀ ਛੁੱਟ ਨਹੀਂ ਸਕੇਗਾ ਅਤੇ ਇੱਥੋਂ ਮਰ ਕੇ ਅੱਗੇ ਨਰਕਾਂ ਵਿੱਚ ਹੀ ਜਾ ਕੇ ਸਮਾਵੇਗਾ, ਨਰਕਾਂ ਵਿੱਚ ਹੀ ਜਾ ਕੇ ਡਿੱਗੇਗਾ ਔਰ ਉਹਨੂੰ ਉੱਥੇ ਅੱਗੇ ਜਾ ਕੇ ਨਰਕਾਂ ਦੀਆਂ ਸਜਾਵਾਂ ਸਹਾਰਨੀਆਂ ਪੈਣਗੀਆਂ। ਜਨਮ ਮਰੈ ਪਰਮਾਈਐ ਹਰ ਨਾਮ ਨਾ ਲੇਵੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਹੜਾ ਬੰਦਾ ਵਾਹਿਗੁਰੂ ਦਾ ਨਾਮ ਨਹੀਂ ਨਾ ਲੈਂਦਾ, ਜਿਹੜਾ ਬੰਦਾ ਵਾਹਿਗੁਰੂ ਦਾ ਨਾਮ ਨਹੀਂ ਜਪਦਾ, ਜਨਮ ਮਰੈ ਪਰਮਾਈਐ, ਵੀ ਉਹ ਤੇ ਜੰਮਣ ਮਰਨ ਦੇ ਵਿੱਚ ਹੀ ਪਰਮਾਇਆ ਜਾਂਦਾ। ਜਨਮ ਮਰੈ ਪਰਮਾਈਐ ਹਰ ਨਾਮ ਨਾ ਲੇਵੈ, ਵੀ ਜਿਹੜਾ ਵਾਹਿਗੁਰੂ ਦੇ ਨਾਮ ਨੂੰ ਨਹੀਂ ਲੈਂਦਾ, ਜਿਹੜਾ ਵਾਹਿਗੁਰੂ ਦੇ ਨਾਮ ਨੂੰ ਨਹੀਂ ਜਪਦਾ, ਉਹ ਜੰਮਦਾ ਮਰਦਾ ਰਹਿੰਦਾ ਤੇ 84 ਦੇ ਵਿੱਚ ਹੀ ਉਸ ਨੂੰ ਪਰਮਾਇਆ ਜਾਂਦਾ ਹੈ। ਤਾਂ ਕਿ ਕੀਮਤ ਨਾ ਪਵੈ ਬਿਨ ਗੁਰ ਕੀ ਸੇਵਾ। ਲੋ ਹਜ਼ੂਰ ਕਹਿੰਦੇ ਨੇ ਬਿਨਾਂ ਗੁਰੂ ਦੀ ਸੇਵਾ ਤੋਂ ਤਾਂ ਕਿ ਕੀਮਤ ਨਾ ਪਵੇ, ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੀਮਤ ਨਹੀਂ ਪੈ ਸਕਦੀ। ਇਹਦਾ ਮਤਲਬ ਇਹ ਹੈ ਵੀ ਬਿਨਾਂ ਸਤਿਗੁਰੂ ਦੀ ਸੇਵਾ ਤੋਂ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ, ਉਹਦੀ ਸੋਝੀ ਨਹੀਂ ਮਿਲ ਸਕਦੀ। ਸਤਿਗੁਰੂ ਦਰਗਾਹੀ ਵਿਚੋਲੇ ਨੇ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਬਾ ਸੀਠ, ਹਰ ਨਾਮੋ ਮੰਤਰ ਦਰੜਾਇਨ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾਂ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਹਜ਼ੂਰ ਕਹਿੰਦੇ ਨੇ ਬਿਨਾਂ ਗੁਰੂ ਦੀ ਸੇਵਾ ਤੋਂ ਤੇ ਉਸ ਵਾਹਿਗੁਰੂ ਦੀ ਬਈ ਕੀਮਤ ਨਹੀਂ ਪੈ ਸਕਦੀ, ਭਾਵੋ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਿਹੀ ਸੇਵ ਕਰਾਈਐ ਕਰਨੀ ਪੀਸ ਆਈ। ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੋ ਜੀ ਸਤਿਗੁਰੂ ਕਿਸੇ ਪਾਸੋਂ ਸੇਵਾ ਕਰਵਾਉਂਦੇ ਨੇ ਤੇ ਕਰਨੀ ਪੀਸਾਈ, ਉਹਨੇ ਉਹੋ ਜਿਹੀ ਸੇਵਾ ਕਰਨੀ ਹੈ ਨਾ, ਭਾਵ ਜਿਸ ਉੱਤੇ ਸਤਿਗੁਰੂ ਦੀ ਮਿਹਰ ਹੋਵੇ ਅਸਲੀ, ਫਿਰ ਉਹੀ ਸਹੀ ਅਰਥਾਂ ਵਿੱਚ ਸੇਵਾ ਕਰ ਸਕਦਾ ਹੈ। ਉਹ ਸੇਵਾ ਕਿਵੇਂ ਹੁੰਦੀ ਹੈ? ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪਵਿੱਤਰ ਬਚਨ ਹਨ, ਹਸਤੀ ਸਿਰ ਜਿਉਂ ਅੰਕਸ ਹੈ, ਆਹਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ, ਉਹ ਵੀ ਸੇਵ ਕਰੇ ਇਉਂ ਗੁਰਮੁਖ ਆਪ ਨਿਵਾਰੀ ਹੈ, ਸਭ ਰਾਜ ਸ੍ਰਿਸ਼ਟ ਕਾ ਲੈ। ਇਹ ਹੈ ਅਸਲੀ ਸੇਵਾ ਦਾ ਢੰਗ, ਗੁਰੂ ਦੇ ਪੈ ਤੇ ਪਾਉ ਵਿੱਚ ਸੇਵਾ ਕਰਨੀ। ਹਜ਼ੂਰ ਕਹਿੰਦੇ ਨੇ ਜਿਹੀ ਸੇਵ ਕਰਾਈ ਹੈ, ਜਿਹੋ ਜੀ ਭਾਈ ਸਤਿਗੁਰੂ ਕਿਸੇ ਕੋਲੋਂ ਸੇਵਾ ਕਰਵਾਉਂਦੇ ਨੇ, ਕਰਨੀ ਪੀਸ ਆਈ, ਬਈ ਉਹਨਾਂ ਨੇ ਉਹੋ ਜਿਹੀ ਹੀ ਸੇਵਾ ਕਰਨੀ ਹੈ। ਆਪ ਕਰੇ ਕਿਸ ਆਖੀਐ ਵੇਖਿਆ ਵਡਿਆਈ। ਲੋ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਆਪ ਹੀ ਸਭ ਕੁਛ ਕਰਦਾ ਕਰਾਉਂਦਾ ਹੈ, ਕਿਸ ਆਖੀਐ, ਵੀ ਹੋਰ ਕਿਸੇ ਨੂੰ ਕੀ ਆਖੀਏ, ਵੇਖਿਆ ਵਡਿਆਈ, ਉਹ ਵਾਹਿਗੁਰੂ ਆਪ ਹੀ ਆਪਣੀ ਵਡਿਆਈ ਮੌਜ ਨਾਲ ਆਪਣੀ ਮੌਜ ਨੂੰ ਵੇਖਦਾ ਹੈ, ਅਥਵਾ ਜਿਵੇਂ ਉਸ ਵਾਹਿਗੁਰੂ ਦੀ ਵਡਿਆਈ ਇੱਛਾ ਹੁੰਦੀ ਹੈ, ਜਿਵੇਂ ਉਹਦੀ ਰਜ਼ਾ ਹੁੰਦੀ ਹੈ, ਉਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਭਾਈ ਵੇਖ ਰਿਹਾ ਹੈ। ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਅਖੀਰ ਤੇ ਤੱਤ ਕੱਢ ਕੇ ਸਾਨੂੰ ਸਮਝਾਉਂਦੇ ਹਨ ਬਈ ਅਸਲੀ ਗੁਰੂ ਦੀ ਸੇਵਾ ਉਹੀ ਕਰ ਸਕਦਾ ਹੈ ਜਿਸ ਆਪ ਕਰਾਏ, ਜਿਸ ਦੇ ਪਾਸੋਂ ਗੁਰੂ ਆਪ ਕਰਾਵੇ, ਭਾਵ ਗੁਰੂ ਦੀ ਕਿਰਪਾ ਤੋਂ ਬਿਨਾਂ ਤੇ ਗੁਰੂ ਦੀ ਸੇਵਾ ਵੀ ਨਹੀਂ ਹੋ ਸਕਦੀ। ਜੇ ਗੁਰੂ ਦੀ ਮਿਹਰ ਦੀ ਨਜ਼ਰ ਹੋਵੇ ਤਾਂ ਹੀ ਸੇਵਾ ਹੁੰਦੀ ਹੈ, ਨਹੀਂ ਤੇ ਬਈ ਕਈ ਵਾਰੀ ਜਿਹੜਾ ਬੰਦਾ ਆਪਣੇ ਹੰਕਾਰ ਵਿੱਚ ਹਉਮੈ ਵਿੱਚ ਸੇਵਾ ਕਰਦਾ ਹੈ ਤੇ ਫਿਰ ਉਹ ਕਈ ਵਾਰੀ ਉਹਦੀ ਸੇਵਾ ਦੇ ਵਿੱਚ ਵਿਘਨ ਵੀ ਪੈਂਦੇ ਨੇ ਤੇ ਫਿਰ ਕਈ ਵਾਰੀ ਸੇਵਾ ਅਧੂਰੀ ਵੀ ਰਹਿ ਜਾਂਦੀ ਹੈ ਤੇ ਕਈ ਵਾਰੀ ਉਹ ਸੇਵਾ ਦੇ ਵਿੱਚ ਕਈ ਪ੍ਰਤੀਬੰਧਕ ਵੀ ਆ ਜਾਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਗੁਰੂ ਦੀ ਸੇਵਾ ਸਮਝ ਕੇ ਜਿਹੜਾ ਸੇਵਾ ਕਰੇ ਤੇ ਫਿਰ ਉਹਦੇ ਪਾਸੋਂ ਗੁਰੂ ਆਪ ਹੀ ਉਹ ਸੇਵਾ ਕਰਵਾਉਂਦੇ ਹਨ। ਜਿਹੜਾ ਕਿ ਵੀ ਮੈਂ ਕਰਦਾ ਹਾਂ ਉਹਦੀ ਸੇਵਾ ਪ੍ਰਵਾਨ ਨਹੀਂ ਹੁੰਦੀ, ਤੇ ਜਿਹੜਾ ਇਹ ਆਖੇ ਵੀ ਜੋ ਗੁਰੂ ਕਰਵਾਉਂਦਾ ਹੈ ਮੈਂ ਉਹੀ ਕਰਦਾ ਹਾਂ, ਉਹਦੀ ਸੇਵਾ ਗੁਰੂ ਨੂੰ ਪ੍ਰਵਾਨ ਹੋ ਜਾਂਦੀ ਹੈ। ਨਾਨਕ ਸਿਰ ਦੇ ਛੁਟੀਐ ਦਰਗਹਿ ਪਤ ਪਾਏ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਨਾਨਕ ਸਿਰ ਦੇ ਛੁਟੀਐ, ਬਈ ਗੁਰੂ ਨੂੰ ਆਪਣਾ ਸਿਰ ਦੇਣਾ ਪੈਂਦਾ। ਜਉ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਆਪਣਾ ਸਿਰ ਦੇਣਾ ਪੈਂਦਾ ਗੁਰੂ ਨੂੰ ਜੇ ਤੁਸੀਂ ਛੁੱਟਣਾ ਚਾਹੁੰਦੇ ਹੋ। ਨਾਨਕ ਸਿਰ ਦੇ ਛੁੱਟੀ ਹੈ, ਤੇ ਗੁਰੂ ਨੂੰ ਆਪਣਾ ਪਾਈ ਸਿਰ ਪੇਟਾ ਕਰ ਦਿਓ। ਦਰਗਹਿ ਪਤ ਪਾਏ ਫਿਰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਤੁਹਾਨੂੰ ਪਤ ਇੱਜ਼ਤ ਪ੍ਰਾਪਤ ਹੋਵੇਗੀ। ਸਿਰ ਕਿਵੇਂ ਦਿੱਤਾ ਜਾ ਸਕਦਾ ਹੈ? ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਕਲਗੀਧਰ ਪਾਤਸ਼ਾਹ ਨੇ ਜਦੋਂ 1699 ਦੀ ਵਿਸਾਖੀ ਨੂੰ ਖਾਲਸੇ ਪੰਥ ਦੀ ਸਿਰਜਣਾ ਕੀਤੀ ਤਾਂ ਉਸ ਵੇਲੇ 80,000 ਦੇ ਇੱਕ ਵੱਡੇ ਇਕੱਠ ਦੇ ਵਿੱਚ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਸਿੱਖਾਂ ਨੂੰ ਵੰਗਾਰ ਪਾਈ, ਕਹਿਣ ਲੱਗੇ ਵੀ ਐ ਗੁਰਸਿੱਖੋ, ਜਿਸ ਦਾ ਗੁਰੂ ਦੇ ਨਾਲ ਪਿਆਰ ਹੈ ਉਹ ਆ ਕੇ ਗੁਰੂ ਨੂੰ ਸਿਰ ਪੇਟਾ ਕਰੇ। ਇੱਕ ਵਾਰ ਤੇ ਸਨਾਟਾ ਜਿਹਾ ਛਾ ਗਿਆ, ਸਭ ਦੀਆਂ ਨੀਵੀਆਂ ਪੈ ਗਈਆਂ। ਗੁਰੂ ਮਹਾਰਾਜ ਦੇ ਹੱਥ ਵਿੱਚ ਨੰਗੀ ਸ੍ਰੀ ਸਾਹਿਬ ਵੇਖ ਕੇ ਕੈਰਾਂ ਦੇ ਮਨਾਂ ਦੇ ਵਿੱਚ ਹੌਲ ਪੈਦਾ ਹੋ ਗਏ। ਕਈ ਦੌੜਨ ਲੱਗ ਪਏ ਤੇ ਕੋਈ ਸੋਚਣ ਲੱਗ ਪਏ ਕੀ ਕਰੀਏ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਦੁਬਾਰਾ ਆਖਿਆ, ਐ ਗੁਰਸਿੱਖੋ, ਜੇ ਤੁਹਾਡਾ ਗੁਰੂ ਨਾਲ ਪਿਆਰ ਹੈ ਆਪਣਾ ਸਿਰ ਦਿਓ। ਦੱਸਦੇ ਨੇ ਦੂਜੀ ਵਾਰੀ ਵੀ ਕਿਸੇ ਦੇ ਵਿੱਚ ਜ਼ੁਰਤ ਨਾ ਪਈ, ਕੋਈ ਉੱਠ ਕੇ ਖੜਾ ਹੋ ਕੇ ਆਖੇ ਵੀ ਮੈਂ ਸਿਰ ਗੁਰੂ ਨੂੰ ਦਿੱਤਾ। ਜਦੋਂ ਤੀਜੀ ਵਾਰੀ ਆਖਿਆ ਫਿਰ ਇੱਕ ਸਿੱਖ ਦੇ ਮਨ ਦੇ ਵਿੱਚ ਗੁਰੂ ਦਾ ਪਿਆਰ ਜਾਗਿਆ, ਉਸੀ ਭਾਈ ਦਇਆ ਰਾਮ। ਵਾਰੋ ਵਾਰੀ 5 ਵਾਰੀ ਗੁਰੂ ਮਹਾਰਾਜ ਨੇ ਸਿਰ ਮੰਗੇ ਤੇ ਫਿਰ 5 ਸਿੱਖਾਂ ਨੇ ਗੁਰੂ ਮਹਾਰਾਜ ਨੂੰ ਸਿਰ ਭੇਟਾ ਕੀਤੇ ਤੇ ਕਲਗੀਧਰ ਪਾਤਸ਼ਾਹ ਨੇ ਉਹਨਾਂ ਤੋਂ ਸਿਰ ਲੈ ਕੇ ਤੇ ਫਿਰ ਉਹਨਾਂ ਨੂੰ ਦਿੱਤਾ ਕਿ ਅੰਮ੍ਰਿਤ, ਸਿਰ ਦੇ ਕੇ ਅੰਮ੍ਰਿਤ ਮਿਲਦਾ, ਨਾਨਕ ਸਿਰ ਦੇ ਛੁੱਟੀ ਹੈ। ਧੰਨ ਗੁਰੂ ਨਾਨਕ ਤੇ ਮਹਾਰਾਜ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੇ ਨੇ ਗੁਰਮੁਖੋ, ਵੀ ਅਸਲੀ ਗੁਰੂ ਨੂੰ ਸਿਰ ਦੇਣਾ ਪੈਂਦਾ, ਬਾਹਰਲਾ ਸਿਰ ਵੀ, ਤੇ ਜਿਹੜੇ ਸਿਰ ਦੇ ਵਿੱਚ ਸਾਡੀ ਦਿਮਾਗ ਸੋਚ ਸਾਰਾ ਕੁਝ ਸਾਡੇ ਸਿਰ ਦੇ ਵਿੱਚ ਹੀ ਹੈ ਨਾ, ਤੇ ਹੰਕਾਰ ਵੀ, ਸਿਰ ਹੰਕਾਰ ਦਾ ਵੀ ਵਾਚਕ ਹੈ, ਗੁਰੂ ਮੂਹਰੇ ਹੰਕਾਰ ਵੀ ਭੇਟ ਕਰਨਾ ਪੈਂਦਾ। ਆਪਣੀ ਸੋਚ, ਆਪਣਾ ਦਿਮਾਗ, ਆਪਣੀ ਮਤ ਤੇ ਆਪਣਾ ਪ੍ਰਤੱਖ ਸਿਰ ਦੇ ਕੇ ਬਈ ਫੇਰ ਛੁੱਟਿਆ ਜਾ ਸਕਦਾ ਹੈ। ਤੇ ਜਿਹੜਾ ਆਪਣਾ ਸਿਰ ਵੀ ਅੰਦਰੋਂ ਬਾਹਰੋਂ ਗੁਰੂ ਨੂੰ ਦੇ ਦਿੰਦਾ ਹੈ, ਦਰਗਹਿ ਪਤ ਪਾਏ ਤੇ ਫਿਰ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਪਤ ਇੱਜ਼ਤ ਨੂੰ ਪ੍ਰਾਪਤ ਕਰਦਾ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਉਪਦੇਸ਼ ਬਖਸ਼ਿਸ਼ ਕੀਤੇ ਹਨ, ਆਪਾਂ ਇਹਨਾਂ ਨੂੰ ਸੁਣਿਆ ਹੈ ਤੇ ਇਹਨਾਂ ਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ, ਨਾਨਕ ਸਿਰ ਦੇ ਛੁਟੀਐ ਦਰਗਹਿ ਪਤ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।